ਬੇਦਰੀ ਦਾ ਨਹੀਂ ਕਰਦੇ ਹੁੰਦੇ ਰਾਕਸ਼ਸ ਵਿਰੋਧ, ਰਾਕਸ਼ਸ ਬੇਦਰੀ ਦਾ ਵਿਰੋਧ ਨਹੀਂ ਕਰਦੇ, ਰਾਕਸ਼ਸ ਉਸ ਮਤ ਦਾ ਵਿਰੋਧ ਕਰਦੇ ਨੇ ਜਿਹੜੀ ਬੇਦਰੀ ਤੇ ਉਲਟ ਪ੍ਰਚਾਰ ਕੀਤੀ ਜਾਂਦੀ ਹੈ, ਦੇਵਤਿਆਂ ਵੱਲੋਂ ਪ੍ਰਚਾਰੀ ਜਾਂਦੀ। ਜਿਵੇਂ ਆਪਣੇ ਹੁਣ ਧਰਮਾਂ ਚ ਸਾਰੇ ਜਿਵੇਂ ਸੰਤ ਪ੍ਰਚਾਰ ਕਰਦੇ ਨੇ, ਉਹ ਪਰਮੇਸ਼ਰ ਹੈ ਉਹ ਨਹੀਂ ਜਿਹਦਾ ਪ੍ਰਚਾਰ ਕਰਦੇ ਨੇ। ਜੇ ਹੈਗਾ ਤਾਂ ਦਰਸ਼ਨ ਕਰਾ ਕੇ ਦਿਖਾਉਣ, ਜੇ ਹੈਗਾ ਤਾਂ ਦਰਸ਼ਨ ਕਰਾਉਣ, ਉਹਦੇ ਸਮਝਾਉਣ, ਉਹਦੇ ਬਾਰੇ ਗ੍ਰੰਥ ਲਿਖਣ, ਲੈਕਚਰ ਕਰਨ, ਕਿਤਾਬਾਂ ਸਾਬਤ ਕਰਨ। ਉਹ ਗੱਲ ਸਾਬਤ ਨਹੀਂ ਹੁੰਦੀ ਜਿਹੜੀ ਇਹ ਕਹਿੰਦੇ ਨੇ, ਆਹ ਗੱਲ ਸਾਬਤ ਹੁੰਦੀ ਹੈ ਜਿਹੜੀ, ਉਹਦਾ ਇਹਨਾਂ ਨੂੰ ਪਤਾ ਕੋਈ ਨਹੀਂ। ਜੋ ਗੱਲ ਗੁਰਬਾਣੀ ਸਾਬਤ ਕਰਦੀ ਹੈ ਉਹਦਾ ਗਿਆਨ ਕੋਈ ਨਹੀਂ, ਜਿਹੜੀ ਉਹ ਕਹਿੰਦੇ ਨੇ ਉਹ ਹੈ ਕੋਈ ਨਹੀਂ, ਜਿਹੜੀ ਹੈ ਕੋਈ ਨਹੀਂ ਉਹਨੂੰ ਮੰਨਦੇ ਨਹੀਂ ਜਿਹੜੇ ਉਹਨਾਂ ਨੂੰ ਇਹ ਰਾਕਸ਼ਸ ਕਹਿੰਦੇ ਨੇ। ਇਹ ਕੈਟਾਗਰੀਆਂ ਸਾਰੀਆਂ ਹਮੇਸ਼ਾ ਹੀ ਰਹਿੰਦੀਆਂ ਨੇ। ਆ ਪ੍ਰੈਜ਼ੈਂਟ ਟੈਂਸ ਦੀ ਗੱਲ ਕੀਤੀ ਹੈ, ਇਹ ਪਾਸਟ ਦੀ ਨਹੀਂ ਗੱਲ ਹੈਗੀ। ਇਹ ਤ੍ਰਿਗੁਣ ਅਤੀਤ ਕਹੋ ਸਰਗੁਣ ਸਮੇਤ ਹੋ, ਹੁਣ ਹੈਗਾ, ਹਰ ਵਕਤ ਰਹਿੰਦਾ, ਪ੍ਰੈਜ਼ੈਂਟ ਟੈਂਸ ਦੀ ਗੱਲ ਹੈ। ਐ ਨੀ ਵੀ ਸੀਗਾ ਹੁਣ ਹੈ ਨੀ, ਇਹ ਹਮੇਸ਼ਾ ਹੀ ਐ ਰਹਿੰਦਾ ਔਰ ਐਵੇਂ ਹੀ ਰਹੂਗਾ। ਜਿਹੜੇ ਮੰਨਦੇ ਨੇ ਨਾ ਇਹਨੂੰ ਬਾਣੀ, ਭੱਜਣਗੇ ਤੇ ਜ਼ਿਆਦਾ ਭੱਜਣਗੇ, ਉਹ ਇਹ ਜ਼ਿਆਦਾ ਛਾਲਾਂ ਜਗਾਊਗੀ, ਕਿਉਂਕਿ ਸਿੱਧੀ ਹੈ ਗੱਲ ਇਹ। ਅਕਾਲ ਉਸਤੇ ਤਾਂ ਕੋਈ ਚਿੰਤਾ ਕਰਦਾ, ਕਿੰਤੂ ਇਹਨੂੰ ਮੰਨ ਕੇ ਦਿਖਾਉਣਾ,
ਤ੍ਰਿਆ ਚਰਿਤ੍ਰ ਪਾਸੇ ਰੱਖ ਦੋ।
ਤ੍ਰਿਆ ਚਰਿਤ੍ਰ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਇਹਨੂੰ ਤਾਂ ਮੰਨਣਾ, ਕਿਤੇ ਸੌਖੀ ਹੈ ਗੱਲ ਮੰਨਣੀ, ਇਹਨੂੰ ਮੰਨਣ, ਫਿਰ ਜੇ ਇਹਨੂੰ ਮੰਨ ਗਏ ਤ੍ਰਿਆ ਚਰਿਤ੍ਰ ਦਾ ਲਟਕਣਾ ਹੀ ਨੀ ਕਿਤੇ ਅੱਖ ਚ ਪਾਇਆ ਹੋਇਆ, ਫੇਰ ਨੀ ਤ੍ਰਿਆ ਚਰਿਤ੍ਰ ਕੁਛ ਕਹਿੰਦਾ। ਉਹ ਕਹਿੰਦਾ ਹੀ ਉਹਨਾਂ ਜਿਹੜਾ ਜਿੰਨਾ ਜਿਹੜਾ ਇਹਨੂੰ ਨੀ ਮੰਨਦੇ। ਫਿਰ ਤ੍ਰਿਗੁਣ ਅਤੀਤ ਹੈ, ਜਿਹੜਾ ਤ੍ਰਿਗੁਣ ਅਤੀਤ ਹੈ ਉਹਨੂੰ ਕੁਛ ਵੀ ਨੀ ਹੈ, ਉਹ ਤਾਂ ਸੰਸਾਰ ਦਾ ਸਰੀਰ ਨਾਲ ਜੁੜਿਆ ਹੋਇਆ ਹੀ ਨੀ। ਤ੍ਰਿਗੁਣ ਅਤੀਤ ਤਾਂ ਇੱਥੇ ਹੀ ਹੋ ਜਾਣਾ, ਜਾਪ ਸਾਹਿਬ ਤੇ ਬਾਅਦ ਆ ਜਿਹੜਾ ਹੈ ਨਾ ਅਕਾਲ ਉਸਤ, ਇਹ ਤ੍ਰਿਗੁਣ ਅਤੀਤ ਤਾਂ ਇੱਥੇ ਹੋ ਗਿਆ। ਗਾਂ ਜਾਊ ਤ੍ਰਿਗੁਣ ਅਤੀਤ ਹੋ ਗਈ, ਫੜੂ ਨਾ ਫਿਰ ਉਹਨੂੰ। ਜੇ ਤ੍ਰਿਗੁਣ ਅਤੀਤ ਹੋ ਕੇ ਨਹੀਂ ਪੜਦਾ ਫਿਰ ਉਹ ਰੜਕੂਗਾ ਹੀ, ਫਿਰ ਤਾਂ ਸੰਸਾਰੀ ਆਦਮੀ ਹੈ, ਫਿਰ ਤਾਂ ਸੰਸਾਰੀ ਹੈ। ਸੰਸਾਰੀਆਂ ਨੂੰ ਏਦਾਂ ਹੀ ਲੱਗਦਾ, ਭਗਤਾਂ ਦੇ ਸੰਸਾਰੀਆਂ ਜੋੜ ਕਦੇ ਨਾ ਆਇਆ, ਗੱਲ ਭਗਤਾਂ ਦੀ ਹੈ, ਪੜ੍ਹਦੇ ਸੰਸਾਰੀਆਂ ਤੁਸੀਂ, ਸੰਸਾਰੀਆਂ ਦੇ ਪੜ੍ਹਨ ਵਾਲੀ ਉਹ ਗੱਲ ਨਹੀਂ ਹੈ, ਉਹ ਭਗਤਾਂ ਦੇ ਪੜ੍ਹਨ ਵਾਲੀ ਹੈ, ਖਾਲਸੇ ਦੇ ਪੜ੍ਹਨ ਵਾਲੀ ਹੈ। ਪਹਿਲਾਂ ਤ੍ਰਿਗੁਣ ਅਤੀਤ ਹੋਵੋ, ਫਿਰ ਪੜ੍ਹਿਓ ਉਹਨੂੰ, ਫਿਰ ਪਤਾ ਲੱਗੂਗਾ ਵੀ ਉਹ ਕੀ ਹੈ।
ਕਹੂੰ ਦੇਵਤਾਨ ਕੇ ਦੀਵਾਨ ਮੈਂ ਬਿਰਾਜਮਾਨ, ਕਹੂੰ ਦਾਨਵਾਨ ਕੋ ਗਮਾਨ ਮਤ ਦੇ ਦੋ।
ਕਹੂੰ ਦੇਵਤਾਨ ਕੇ
ਦੀਵਾਨ ਮੈਂ,
ਦੀਵਾਨ ਮੈਂ ਬਿਰਾਜਮਾਨ, ਕਿਤੇ ਦੇਵਤਿਆਂ ਦੇ ਦੀਵਾਨ ਦੇ ਵਿੱਚ ਬਿਰਾਜਮਾਨ ਹੈ। ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਦੇਵਤਿਆਂ ਦੇ ਦਰਬਾਰ ਚ ਜਾਂਦੇ ਹੀ ਨੇ, ਭਗਤ ਜਾਂਦੇ ਹੀ ਰਹੇ ਨੇ, ਗੁਰੂ ਸਾਹਿਬਾਨ ਜਾਂਦੇ ਹੀ ਰਹੇ ਨੇ, ਗੁਰਮੁਖ ਦੇਵਤੇ ਹੀ ਹੁੰਦੇ ਨੇ। ਜਿਹੜੇ ਸਿੱਖ ਸੰਗਤ ਹੁੰਦੀ ਹੈ ਸਾਰੇ ਦੇਵਤੇ ਹੀ ਸੀਗੇ, ਜਿਹੜੇ ਆਲੇ ਦੁਆਲੇ ਬੈਠੇ ਹੁੰਦੇ ਸੀ, ਮਾਨਸ ਤੇ ਦੇਵਤੇ ਤਾਂ ਬਣਾਏ ਸੀ ਉਹਨਾਂ ਨੇ। ਕਿਸੇ ਦੀ ਗੱਲ ਨੀ, ਗੱਲ ਗੁਰੂ ਕਰਦੀ ਹੈ ਸਾਰੀ। ਇਹਨਾਂ ਨੂੰ ਲੱਗਦਾ ਪਤਾ ਨੀ ਕਿਹਦੀ ਗੱਲ ਹੈ, ਗੱਲ ਹੱਡਵੀ ਸਾਰੀ ਗੁਰੂ ਕਰਦੀ ਹੋਈ ਹੈ। ਆਪ ਦੇਵਤਿਆਂ ਦੇ ਦੀਵਾਨ ਚ ਨੀ ਬਹਿੰਦੇ ਦਸਮ ਪਾਤਸ਼ਾਹ ਜਿਹੜੇ ਲਿਖ ਰਹੇ ਨੇ, ਕੀ ਆਤਮ ਕਥਾ ਨੀ ਇਹ ਉਹਨਾਂ ਦੀ। ਜਿਹੜਾ ਖਾਲਸਾ ਸੀ ਦੇਵਤੇ ਨੀ ਸੀ ਉਹ ਬੈਠੇ, ਜਿਹੜੇ ਪੜ੍ਹ ਰਹੇ ਸੀ। ਕਹੋ ਦੇਵਤਾਨ ਕੇ
ਦੀਵਾਨ ਮੈਂ ਬਿਰਾਜਮਾਨ,
ਦੀਵਾਨ ਮੈਂ ਬਿਰਾਜਮਾਨ,
ਕਹੂੰ ਦਾਨਵਾਨ ਕੋ ਗਮਾਨ ਮਤ ਦੇ ਦੋ।
ਕਹੂੰ ਦਾਨਵਾਨ ਕੋ ਗਮਾਨ ਮਤ ਦੇ ਦੋ, ਉਹਦੇ ਵਿੱਚ ਵੀ ਤੂੰ ਸ਼ਬਦ ਪ੍ਰਗਟ ਹੈ। ਕੀ ਪ੍ਰਗਟ ਹੈ? ਜੋ ਕੁਛ ਕਹਿ ਰਹੇ ਨੇ ਦਸਮ ਪਾਤਸ਼ਾਹ ਕੀ ਕਹਿ ਰਹੇ ਨੇ? ਉਹੀ ਤਾਂ ਕਹਿ ਰਹੇ ਨੇ ਜੋ ਹੁਕਮ ਹੈ, ਹੁਕਮ ਦੀ ਤਾਂ ਵਿਆਖਿਆ ਕਰ ਰਹੇ ਨੇ, ਕੋਈ ਆਪਣੇ ਕੋਲੋਂ ਕਹਿ ਰਹੇ ਨੇ, ਤੁਰਕੀ ਬਾਣੀ ਉਹ ਦੱਸ ਰਹੇ ਨੇ ਉਹਨੂੰ ਭਾਈ। ਜੋ ਹੁਕਮ ਹੈ, ਹੁਕਮ ਬੁੱਝ ਕੇ ਬੁਝਾ ਰਹੇ ਨੇ। ਨਾਨਕ ਗੁਰਮੁਖ ਬੂਝ ਬੁਝਾਏ, ਇਹ ਗੁਰਮੁਖ ਦੇਖ ਦਿਖਾਏ। ਜੋ ਉਹਨੇ ਦੇਖ ਲਿਆ ਹੁਕਮ, ਉਹ ਦੂਸਰਿਆਂ ਦਾ ਦਰਸ਼ਨ ਕਰਾ ਰਹੇ। ਹੋਰ ਕੀ ਸੀ? ਹੁਕਮ ਸਾਰੇ ਹੀ ਹੈ। ਹਰ ਜਗ੍ਹਾ ਹੁਕਮ ਵਰਤ ਰਿਹਾ ਜੋ ਵਰਤੇ ਸੋ ਤੇਰਾ
ਭਾਣ
ਉਹੀ ਦੱਸ ਰਿਹਾ ਨੇ ਜੋ ਵਰਤ ਰਿਹਾ ਭਾਣ ਵੀ ਇੱਥੇ ਜੋ ਵਰਤ ਰਿਹਾ ਅੰਮ੍ਰਿਤ ਅੰਮ੍ਰਿਤਸਰ ਸਿਫਤੀ ਦੇ ਘਰ ਚ ਤੇ ਲਾਹੌਰ ਸ਼ਹਿਰ ਚ ਕੀ ਹੈ ਇੱਥੇ ਜ਼ਹਿਰ ਕਹਿਰ ਸਵਾ ਪਹਿਰ ਹੈ ਉੱਥੇ ਵੀ ਵਰਜ ਹੋ ਰਹੀ ਹੈ ਦੋਵੇਂ ਨਕਸ਼ੇ ਨੇ ਉੱਥੇ ਕੀ ਹੈ ਉੱਥੇ ਵੀ ਸੰਗਤ ਹੈ ਉੱਥੇ ਵੀ ਬੰਦਿਆਂ ਦਾ ਇਕੱਠ ਹੈ ਪਰ ਉੱਥੇ ਜ਼ਹਿਰ ਵਰਸ ਰਹੀ ਹੈ ਹਰ ਪਹਿਰ ਸਵਾਈ ਹੁੰਦੀ ਹੈ ਜ਼ਹਿਰ ਵਧਦੀ ਹੈ ਜਿਵੇਂ ਮੀਂਹ ਵਧੀ ਜਾਂਦਾ ਨਾ ਜ਼ੋਰ ਨਾ ਪਈ ਜਾਂਦਾ ਤੇ ਇੱਥੇ ਕੀ ਵਰਸਦਾ ਇੱਥੇ ਅੰਮ੍ਰਿਤ ਵਰਸ ਉਪਦੇਸ਼ ਹੈ ਨਾਮ ਵਰਸਦਾ ਉੱਥੇ ਅੰਮ੍ਰਿਤ ਵਰਸਦਾ ਸਿਫਤ ਹੈ ਨਾ ਪਰਮੇਸ਼ਰ ਜੇ ਸਿਫਤੀ ਦਾ ਘਰ ਹੈ ਸਿਫਤ ਵਰਸਦੀ ਹੈ ਉੱਥੇ ਅੰਮ੍ਰਿਤ ਵਰਸਦਾ ਤੇ ਲਾਹੌਰ ਦੇ ਵਿੱਚ ਹਕੂਮਤ ਹੈ ਸਰਕਾਰ ਹੈ ਕਾਰ ਹੈ ਪੈਸਾ ਹੈ ਜ਼ੋਰ ਹੈ ਜ਼ੁਲਮ ਹੈ ਉੱਥੇ ਜ਼ਹਿਰ ਵਰਸਦੀ ਹੈ ਹੋਰ ਕੀ ਵਰਸਦਾ ਇਹ ਗੱਲ ਸੀ ਨਕਸ਼ਾ ਹੀ ਦਿਖਾਇਆ ਸੀ ਉਹ ਉਸ ਵੇਲੇ ਦਾ ਹਰ ਵਕਤ ਨਹੀਂ ਜ਼ਹਿਰ ਕਹਿਰ ਵਰਸਦੀ ਅੰਮ੍ਰਿਤ ਵਰਸਦਾ ਉਸ ਵੇਲੇ ਵਰਸਦਾ ਸੀ ਉਸ ਵੇਲੇ ਦੀ ਗੱਲ ਕੀਤੀ ਸੀ ਵੀ ਇਸ ਵਕਤ ਆਹ ਹੋ ਰਿਹਾ ਪ੍ਰੈਜ਼ੈਂਟ ਦੀ ਗੱਲ ਕੀਤੀ ਸੀ ਉਦੋਂ ਹਾਂਜੀ
ਕਹੂੰ ਦਾਨਵਾਨ ਕੋ ਗੁਮਾਨ ਮਤ ਦੇ ਦੋ
ਕਿਤੇ ਦਾਨਵਾਨ ਨੂੰ ਗੁਮਾਨ ਮਤ ਦੇ ਨਾਲੇ ਤਾਂ ਦਾਨ ਕਰਾ ਲੈਣਾ ਉਹ ਤੇ ਨਾਲੇ ਉਹਨੂੰ ਹੰਕਾਰ ਹੋ ਜਾਂਦਾ ਉਹਦਾ ਉਹੀ ਗਿਆਨ ਹੈ ਉਹਦੇ ਕੋਲ ਗਿਆਨ ਉਹੀ ਹੈ ਦਾਨ ਵੀ ਕਰਾਤਾ ਉਸੇ ਗਿਆਨ ਨੇ ਉਸੇ ਗਿਆਨ ਨੇ ਹੰਕਾਰੀ ਵੀ ਬਣਾਤਾ ਦਾਨਵਾਨ ਕੋ
ਗੁਮਾਨ ਮਤ ਦੇਤਾ
ਗਿਆਨ ਮਤ ਦੇਤਾ
ਗੁਮਾਨ ਮਤ
ਦਾਨਵਾਨ ਦਾ ਇਹਨੇ ਪਤਾ ਕੀ ਕਰਤਾ ਇਹਨੇ ਦਾਨਵ ਕਰਤਾ ਉਹ ਦਾਨਵ ਤਾਂ ਦਾਨ ਕਰਦੇ ਹੀ ਨਹੀਂ ਦਾਨ ਤਾਂ ਦੇਵਤੇ ਕਰਦੇ ਹੁੰਦੇ ਨੇ ਧਾਰਮਿਕ ਆਦਮੀ ਕਰਦੇ ਹੁੰਦੇ ਨੇ ਦਾਨਵ ਤਾਂ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ ਪਏ ਹੁੰਦਾ ਦਾਨ ਹੁੰਦਾ ਦਾਨ ਕੋਈ ਚੀਜ਼ ਹੈ ਜਿਹੜੇ ਧਰਮ ਤੋਂ ਬਾਗੀ ਹੈ ਉਹ ਦਾਨ ਕਿਤੋਂ ਮੰਨਦਾ ਉਹ ਮਦਦ ਕਹਿੰਦਾ ਮੈਂ ਤੇਰੀ ਮਦਦ ਕੀਤੀ ਹੈ ਦਾਨ ਨਹੀਂ ਕਹਿੰਦਾ ਉਹ ਮਦਦ ਕਹੂਗਾ ਦਾਨ ਨਹੀਂ ਕਹਿੰਦਾ ਹੁੰਦਾ ਉਹ ਦਾਨ ਧਾਰਮਿਕ ਕਹੂਗਾ ਕਿਉਂ ਜੇ ਦਾਨ ਬਾਹਰ ਨੂੰ ਗਵਾਨ ਮਤ ਕਹਿਤਾ ਇਹਨੇ ਕਿਹਾ ਵੀ ਅਸੀਂ ਸਾਡਾ ਧਰਮ ਪਟਿਆ ਜਾਊਗਾ ਐ ਬਚਾ ਰਿਹਾ ਹੁਣ ਕਿਹਨੂੰ ਪਤਾ ਲੱਗੇ ਵੀ ਬਚਾ ਰਿਹਾ ਦਾਨ ਪੁੱਤ ਦੀ ਗੱਲ ਨੂੰ ਬਚਾ ਰਿਹਾ ਪੰਡਤ ਹੈ ਨਾ
ਟੀਕਾਕਾਰ
ਦਾਨਵਾਨ ਲਿਖਿਆ ਦਾਨਵਾਨ ਨੂੰ ਦਾਨਵ ਲਿਖਤਾ ਇਹਨੇ ਅਰਥ ਕਰਤੇ ਵੀ ਰਾਕਸ਼ਸ ਦਾ ਦਾਨ ਨਹੀਂ ਕਰਦੇ ਇਹ ਚੋਰੀਆਂ ਫੜਨੀਆਂ ਸੀਆਂ ਇਹ ਚੋਰੀਆਂ ਹੀ ਫੜਨੀਆਂ ਨੇ ਇਹਨਾਂ ਦੀਆਂ ਜਿਹੜੀਆਂ ਚੋਰੀਆਂ ਕੀਤੀਆਂ ਹੋਈਆਂ ਨੇ ਇਹਨਾਂ ਨੇ ਮਤ ਫੜਤੀ ਤੁਹਾਡੀ ਉਹ ਵਿਦਵਾਨ ਤਾਂ ਸੁੱਤੇ ਪਏ ਤੇ ਜਿਹੜੇ ਪਹਿਲੇ ਸੀ ਆਉਣ ਵਾਲੇ ਵੀ ਸੁੱਤੇ ਹੀ ਪਏ ਨੇ ਪਤਾ ਕਿਸੇ ਨੂੰ ਬਣੀ ਹੈ ਵੀ ਗੱਲ ਕੀ ਹੈ ਗੱਲੇ ਤੁਹਾਡੀ ਬਦਲਤੀ ਦਾਨਵਾਨ ਦਾ ਦਾਨ ਉਹ ਲਿਖਤਾ ਕਿਸੇ ਨੂੰ ਨੀ ਪਤਾ ਵੀ ਇਹ ਗੱਲ ਕੀ ਲਿਖਤੀ
ਪੰਡਤ
ਹੈ ਨਾ ਇਹ ਪੰਡਤ ਪੰਡਤ ਆਪਣੀ ਮਤ ਨੂੰ ਕਿਉਂ ਨਾ ਬਚਾਉਂਦਾ ਉਹਨੇ ਹਿੰਦੂ ਮਤ ਬਚਾਇਆ ਹਿੰਦੂ ਮਤ ਦਾ ਨੀ ਕੱਖ ਵੀ ਛੱਡਦਾ ਇਹ ਗ੍ਰੰਥ ਨੀ ਛੱਡਦਾ ਇਹ ਦਸ ਹਿੰਦੂ ਮਤ ਦਾ ਕੱਖ ਵੀ ਨੀ ਛੱਡਦਾ ਇਹ ਹੁਣ ਦਾਨ ਦੇ ਖਿਲਾਫ਼ ਹੈ ਦਾਨ ਦੇ ਖਿਲਾਫ਼ ਨੀ ਹੈ ਦਾਨ ਦਾ ਗੁਮਾਨ ਜੇ ਹੋ ਜਾਏ ਉਹ ਵੀ ਦੇ ਮੁੱਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਸੰਸਾਰ ਦੀ ਸੋਭਾ ਤਾਂ ਹੀ ਕਹਿ ਜਿਹੜੀ ਸੰਸਾਰ ਦੀ ਸੋਭਾ ਦੀ ਇੱਛਾ ਰੱਖਣੀ ਹੈ ਨਾ ਇਹ ਤੁਹਾਨੂੰ ਨਾਸ ਕਰ ਦੂਗੀ ਸਾਰੇ ਗੁਣ ਇਹਦੀ ਦਾਨ ਕਰਨ ਵਾਲਾ ਦੀ ਸੋਭਾ ਦੀ ਇੱਛਾ ਬਣੀ ਹੈ ਫਿਰ ਦਾਨ ਜੇ ਕਰੋਗੇ ਤੁਸੀਂ ਮੰਨ ਕੇ ਕਰੋਗੇ ਨਾ ਦਾਨ ਉਹਦਾ ਗਵਾਨ ਹੋ ਜਾਊਗਾ ਦਾਨ ਤੁਸੀਂ ਕਰ ਜਾਂ ਤੁਹਾਡਾ ਕੁਝ ਹੈ ਹੀ ਨਹੀਂ ਤੇ ਦਾਨ ਕਾਹਦਾ ਮੇਰੇ ਕੋਲ ਆਇਆ ਸੀ ਇਹਦਾ ਪੈਸਾ ਪਰਮੇਸ਼ਰ ਨੇ ਭੇਜਿਆ ਸੀ ਇਹ ਅੱਧ ਇਹਨੇ ਆਪਣਾ ਲੈ ਲਿਆ ਮੇਰੀ ਤਾਂ ਡਿਊਟੀ ਹੈ ਜੇ ਮੈਂ ਕਹਿਣਾ ਵੀ ਇਹਦਾ ਹੀ ਸੀ ਦਾਣੇ ਇਹਨੇ ਇਹਦੇ ਹੀ ਖਾਣੇ ਸੀ ਇਹਦੇ ਹੀ ਲਿਖੇ ਹੋਏ ਸੀ ਮੇਰੇ ਕੋਲ ਪਤਾ ਨੀ ਕਿਉਂ ਆ ਗਏ ਮੈਨੂੰ ਆਪ ਨੀ ਪਤਾ ਕਿਉਂ ਆ ਗਏ ਵੀ ਮੇਰੇ ਕਿਉਂ ਦੋ ਹੈ ਪਰਮੇਸ਼ਰ ਨੇ ਇਹਦੇ ਪਹੁੰਚਾਉਣਾ ਸੀ ਮੇਰੇ ਤੇ ਪਹੁੰਚਾਤਾ ਫਿਰ ਤਾਂ ਨੀ ਅਹੰਕਾਰ ਹੁੰਦਾ ਜੇ ਇਹ ਗੱਲ ਨੀ ਸਮਝੀ ਫਿਰ ਅਹੰਕਾਰ ਹੋਊਗਾ ਹੀ ਹੋਊਗਾ ਚਾਹੇ ਹੌਲੀ ਹੌਲੀ ਹੋ ਜਾਵੇ
ਕਹੂੰ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ
ਕਿਤੇ ਇੰਦਰ ਰਾਜੇ ਨੂੰ ਰਾਜ ਮਿਲ ਰਿਹਾ ਇੰਦਰ ਦੀ ਪਦਵੀ ਮਿਲ ਰਹੀ ਹੈ ਕਿਸੇ ਵਕਤ
ਕਹੂੰ ਇੰਦਰ ਪਦਵੀ ਛਪਾਏ ਛੀਨ ਲੈ ਤੋ
ਕਿਤੇ ਫਿਰ ਜਦ ਰਾਕਸ਼ ਦਾ ਜ਼ੋਰ ਆ ਜਾਂਦਾ ਇੰਦਰ ਫਿਰ ਮੂਹਰੇ ਮੂਹਰੇ ਰਾਕਸ਼ ਪਿੱਛੇ ਪਿੱਛੇ ਇੰਦਰ ਦਾ ਰਾਜ ਖੋ ਖੋ
ਛਪਾਏ ਛੀਨ ਲੇ ਤੋ
ਉਹ ਛੁਪਦਾ ਵਿਚਾਰਾ ਰਾਜ ਤਾਂ ਛਿੰਦਾ ਹੀ ਛਿੰਦਾ ਉਹਨੂੰ ਲੋਕੇ ਦਿਨ ਕੱਟਣੇ ਪੈਂਦੇ ਨੇ ਰਾਜ ਤਾਂ ਖੇ ਗਿਆ ਉੱਥੇ ਆਇਆ ਨੀ ਚੰਡੀ ਦੀ ਵਾਰ ਚ ਉਹੀ ਗੱਲ ਕਹਿ ਰਹੇ ਨੇ ਚੰਡੀ ਦੀ ਵਾਰ ਦੀ ਉਹ ਛੁਪਾਏ ਛੀਨ ਲੇ ਤੋ ਉਹਦਾ ਰਾਜ ਛਿਨ ਲਿਆ ਉਹ ਵਿਚਾਰਾ ਜਾਨ ਬਚਾਉਂਦਾ ਫਿਰਦਾ ਛੁਪਿਆ ਫਿਰਦਾ ਜੋ ਉੱਥੇ ਚੰਡੀ ਦੀ ਬਾਹਰ ਦੀ ਗੱਲ ਹੈ ਉਹੀ ਇੱਥੇ ਚੰਡੀ ਚਰਿਤਰਾਂ ਦੀ ਗੱਲ
ਕਤੂੰ ਵਿਚਾਰ ਅਵਿਚਾਰ ਕੋ ਵਿਚਾਰ
ਇੰਨਾ ਸੰਬੰਧ ਹੈ ਆਪਸ ਵਿੱਚ ਇਹਨਾਂ ਦਾ ਸਾਰੇ ਗ੍ਰੰਥ ਦਾ ਕੋਈ ਕਹਿ ਨੀ ਸਕਦਾ ਦੂਏ ਆਦਮੀ ਦਾ ਗੱਲ ਲਿਖੀ ਹੋਈ ਹੈ ਸਮਝ ਆਉਣੀ ਚਾਹੀਦੀ ਇਹਦਾ ਜਗ੍ਹਾ 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 ਇਸ ਤਰੀਕੇ ਨਾਲ ਗੱਲ ਲਿਖੀ ਹੋਈ ਹੈ ਜਿਹਨੂੰ ਸਮਝ ਆਇਆ ਉਹ ਤਾਂ ਸਾਬਤ ਕਰ ਦੂਗਾ ਉਸੇ ਆਦਮੀ ਦੀ ਗੱਲ ਲਿਖੀ ਹੈ ਉਹ ਜਿਹੜਾ ਚੰਡੀ ਚਰਿੱਤਰ ਦਾ ਪੁਆਇੰਟ ਹੈ ਇੱਥੇ ਆ ਕੇ ਕਰਦਾ ਛਪਾਏ ਛੀਨ ਦੋਏ ਗੱਲਾਂ ਇਕੱਠੀਆਂ ਕਰਤੀ ਇੱਧਰ ਬਾਅਦ ਵੀ ਛਿਨ ਗਈ ਜਾਨ ਲਗਾਉਂਦਾ ਫਿਰਦਾ
ਕਹੂੰ ਵਿਚਾਰ ਅਵਿਚਾਰ ਕੋ ਵਿਚਾਰ ਤੋ
ਕਹੂੰ
ਕਤੂੰ ਵਿਚਾਰ ਅਵਿਚਾਰ
ਵਿਚਾਰ ਅਵਿਚਾਰ ਕੋ ਵਿਚਾਰ ਤੋ ਕਿਤੇ ਐਸੀ ਵਿਚਾਰ ਕਰਦਾ ਜਿਹੜੀ ਵਿਚਾਰ ਵਾਲੀ ਗੱਲ ਨੀ ਉਹਦੀ ਵਿਚਾਰ ਕਰਦਾ ਪੁੱਠੀ ਗੱਲ ਵਿਚਾਰਦਾ ਆ ਜੀ ਕਿਉਂ ਹੋ ਗਿਆ ਲੈ ਦੱਸ ਕੁਦਰਤ ਨੇ ਕਿਉਂ ਕਰਤਾ ਇਹਦਾ ਤੈਂ ਕੀ ਲੈਣਾ ਤੂੰ ਮਾਮਾ ਲੱਗਦਾ ਤੂੰ ਹਟਾ ਦੇਗਾ ਪੁੱਠੀ ਗੱਲ ਦੀ ਵਿਚਾਰ ਹੈ ਨਾ ਇਹ ਪੁੱਠੀ ਵਿਚਾਰ ਨਾ ਵਿਚਾਰ ਵਾਲੀ ਗੱਲ ਨੂੰ ਵਿਚਾਰ ਨਾ ਵਿਚਾਰ ਵਾਲੀ ਗੱਲ ਨੂੰ ਵਿਚਾਰੇ ਤੇ ਮੱਤ ਪੁੱਠੀ ਹੋ ਜਾਂਦੀ ਹੈ ਕਿਤੇ ਇਹ ਕੰਮ ਤੇ ਲੱਗਿਆ ਹੋਇਆ ਸਰਕਾਰਾਂ ਲੱਗੀਆਂ ਹੋਈਆਂ ਨੇ ਵਿਦਵਾਨ ਲੱਗੇ ਲਾਏ ਹੋਏ ਨੇ ਕਿਤੇ ਸਰਾਂਪੀ ਲਹਿਰਾਂ ਦਾ ਪਹਿਲਾਂ ਹੀ ਪਤਾ ਲੱਗ ਜੇ ਤੁਸੀਂ ਜਿੰਨਾ ਮਰਜ਼ੀ ਭੱਜ ਲਓ ਤੁਹਾਨੂੰ ਕੁਛ ਨੀ ਪਤਾ ਲੱਗਣਾ ਇੱਕ ਬਿਮਾਰੀ ਦਾ ਇਲਾਜ ਹੁੰਦਾ ਨੀ ਛੇ ਹੋਰ ਪੈਦਾ ਹੋ ਜਾਂਦੀਆਂ ਨੇ ਉਦੋਂ ਖਤਰਨਾਕ ਹੋ ਜਾਂਦੀਆਂ ਨੇ ਖਤਰਨਾਕ ਬਿਮਾਰੀਆਂ ਕਿਉਂ ਪੈਦਾ ਹੋਈਆਂ ਨੇ ਆਪ ਸਿਆਣੇ ਹੋ ਗਏ ਅੱਗੇ ਲੋਕ ਇਧਰ ਜਾਂਦੇ ਨੀ ਸੀ ਸਭ ਸਾਦੀਆਂ ਸਾਦੀਆਂ ਬਿਮਾਰੀਆਂ ਸੀ ਮਰਦੇ ਜਦ ਵੀ ਸੀ ਜੋ ਮਰਦੇ ਹੁਣ ਵੀ ਨੇ ਲੋਕ ਅਵਿਚਾਰ ਕੋ ਵਿਚਾਰ ਦੋ ਅਵਿਚਾਰ ਹੁੰਦਾ ਨਾ ਵਿਚਾਰਨ ਵਾਲੀ ਗੱਲ ਫਿਰ ਉਹਨੂੰ ਵਿਚਾਰ ਲੈਣ
ਕਹੂੰ ਨਿਜ ਨਾਰ ਪਰ ਨਾਰ ਕੇ ਨਕੇਤ ਹੋ
ਕਹੂੰ ਨਿਜ ਨਾਰ ਪਰ ਜਿਹੜੀ ਨਿਜ ਨਾਰ ਹੈ ਉਹਦਾ ਆਸਰਾ ਬਣਿਆ ਹੁੰਦਾ ਕਿ ਸਿਰਫ ਘਰਿਸਤੀ ਆਦਮੀ ਹੈ ਬੱਚੇ ਪਾਲਣੇ ਨੇ ਭਾਈ ਇੱਥੇ ਤੱਕ ਐਸੀ ਮਤਾ ਨਾ ਭਾਈ ਬਸ ਰੋਟੀ ਮਿਲੀ ਜਾਵੇ ਨਾਣੇ ਪਾਲ ਲਈਏ ਵਿਚਾਰਾ ਬਣੇ ਹੁੰਦੇ ਕਿਸੇ ਦਾ ਬੁਰਾ ਨੀ ਕਰਨਾ ਕਿਸੇ ਨਾਲ ਲੜਨਾ ਨੀ ਸਮਝਿਆ ਨੀ ਇਹੋ ਜਿਹੇ ਵੀ ਆਦਮੀ ਨੇ ਸੌ ਆਦਮੀ ਜਿਹਨੂੰ ਆਪਾਂ ਕਹਿੰਦੇ ਕਿਤੇ ਇਹ ਕਰ ਰਹੇ
ਪਰ ਨਾਰ ਕੇ ਨਕੇਤ ਹੋ
ਨਹੀਂ ਨਹੀਂ ਨਾਰ ਪਰ
ਕਹੂੰ ਨਿਜ ਨਾਰ ਪਰ ਨਾਰ ਕੇ ਨਕੇਤ ਹੋ
ਆਪਣੇ ਔਰ ਦੇ ਉੱਤੇ ਉਹਦਾ ਆਸਰਾ ਨਕੇਤ ਹੁੰਦਾ ਆਸਰਾ ਨਾਰ ਦਾ ਆਸਰਾ ਨਾ ਬੱਚੇ ਨੇ ਨਾਰ ਦਾ ਬੱਚਿਆਂ ਦਾ ਇਸਤਰੀ ਦਾ ਬੋਝ ਆਪਣੇ ਤੇ ਨਹੀਂ ਬੈਠਾ ਆਪਣੇ ਕਹਿੰਦੇ ਉਹਦੇ ਸਾਰਾ ਦਿਨ ਕਮਾਈ ਕਰਦਾ ਕੋਈ ਰਿਕਸ਼ਾ ਚਲਾਉਂਦਾ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਲਿਜਾ ਕੇ ਉਹਨਾਂ ਨੂੰ ਦਿੰਦਾ ਕਮਾ ਕੇ ਆਸਰਾ ਬਣਿਆ ਹੋਇਆ ਨਾ ਉਹਨਾਂ ਦਾ ਆਸਰਾ ਨਿਕੇਤ ਆਸਰੇ ਨੂੰ ਕਹਿੰਦੇ ਨੇ ਨਾਰੀ ਨਿਕੇਤਨ ਨੀ ਹੁੰਦੇ ਨਾਰੀ ਨਿਕੇਤਨ ਉੱਥੇ ਜਿਹੜੇ ਉਹਨਾਂ ਦੇ ਆਸਰੇ ਬਣੇ ਹੁੰਦੇ ਜਿੱਥੇ ਉਹਨਾਂ ਨੂੰ ਵਿਚਾਰੇ ਜਿਹਨਾਂ ਦੇ ਹੈ ਨੀ ਕੋਈ ਉਹਨਾਂ ਦੀ ਪਰਵਰਿਸ਼ ਹੁੰਦੀ ਹੈ ਪਰਵਰਿਸ਼ ਕਰਨਾ ਨਿਕੇਤਨ ਦਾ ਮਤਲਬ ਪਾਲਣਾ ਕਰਨਾ
ਕਹੂੰ ਵੇਦ ਰੀਤ ਕਹੂੰ ਤਾਸੋ ਬਪਰੀਤ ਕਹੂੰ ਤਿਰਗੁਣ ਅਤੀਤ ਕਹੂੰ ਸੁਰਗੁਣ ਸਮੇਤ ਹੋ
ਇਹ ਵੀ ਵੇਦ ਰੀਤ ਹੀ ਹੈ ਬੱਚੇ ਪਾਲਣੇ ਵੇਦ ਰੀਤ ਹੈ ਪਰ ਉਹਨੂੰ ਭੁੱਲ ਕੇ ਜੋ ਕਰਨਾ ਹੈ ਉਹਨੂੰ ਭੁੱਲ ਕੇ ਪਾਲਣੇ ਬੇਵਕੂਫੀ ਹੈ ਬੱਚੇ ਪਾਲਣੇ ਕੋਈ ਮਾੜੇ ਨਹੀਂ ਚੰਗੀ ਗੱਲ ਹੈ ਵੇਦ ਰੀਤ ਹੀ ਹੈ ਪਰ ਜਿਹੜਾ ਕੰਮ ਕਰਨਾ ਹੈ ਉਹਨੂੰ ਭੁੱਲ ਕੇ ਪਾਲਣੇ ਪਾਗਲ ਪਾਣ ਅਪਰਾਧ ਕੋਈ ਨੀ ਇਹ ਪਾਗਲ ਪਾਣ ਘੱਟ ਅਕਲ ਦੀ ਗੱਲ ਹੈ ਉਹ ਜੋ ਹੱਥ ਪੈਰ ਕਰ ਕੰਮ ਸਭ ਚੇਤਨ ਨਾਲ ਉਹ ਚੀਤ ਲੰਝਾ ਨਾਲ ਰੱਖਣ ਵਾਲੀ ਜਿਹੜੀ ਗੱਲ ਨੂੰ ਭੁੱਲਣਾ ਉਹ ਪਾਗਲ ਪਾਣਾ। ਬੱਚੇ ਪੜ੍ਹਨਾ ਕੋਈ ਮਾੜੀ ਗੱਲ, ਉਹ ਚੰਗੀ ਗੱਲ ਹੈ, ਪੜ੍ਹਨਾ ਹੀ ਚਾਹੀਦਾ ਨੇ। ਇਹ ਵੇਦਿਤ ਹੈ, ਉਹ ਦੂਈ ਵਿਪਰੀਤ ਨਹੀਂ ਹੈ, ਪਰ ਮੂਰਖ ਵਾਲੀ ਗੱਲ ਹੈ, ਥੋੜੀ ਜਿਹੀ ਘੱਟ ਅਕਲ ਵਾਲੀ ਗੱਲ ਹੈ, ਸੁੱਤਿਆਂ ਰਹਿਣ ਬਹਿਣੀ ਵਾਲੀ ਗੱਲ ਹੈ। ਸੁੱਤਾ ਆਦਮੀ ਅਪਰਾਧ ਤਾਂ ਕਰਦਾ ਨਹੀਂ ਹੁੰਦਾ, ਰਹਿਣ ਬਹਿਣੀ ਹੈ। ਸੁੱਤਾ ਆਦਮੀ ਅਪਰਾਧ ਤਾਂ ਕਰਦਾ ਨਹੀਂ ਹੁੰਦਾ, ਰਹਿਣ ਬਹਿਣੀ ਵਾਲੀ ਗੱਲ। ਹਾਂਜੀ,
ਕਹੂੰ ਸ਼ਸਤਰ ਧਾਰੀ ਕਹੂੰ ਵਿਦਿਆ ਕੇ ਵਿਚਾਰੀ,
ਕਿਤੇ ਸ਼ਸਤਰ ਧਾਰੀ ਹੈ ਕਿਤੇ ਵਿਦਿਆ ਕੇ ਵਿਚਾਰੀ ਹੈ। ਹੁਣ ਦੋ ਕਹਿਣਾ ਕਰੀਆਂ ਸੀ, ਸ਼ਸਤਰ ਧਾਰੀ ਵਿਦਿਆ ਕੇ ਵਿਚਾਰੀ ਨਹੀਂ ਸੀ, ਵਿਦਿਆ ਕੇ ਵਿਚਾਰੀ ਸ਼ਸਤਰ ਧਾਰੀ ਨਹੀਂ ਸੀ। ਪਹਿਲਾਂ ਸ਼ਸਤਰ ਧਾਰੀ ਔਰ ਵਿਦਿਆ ਕੇ ਵਿਚਾਰੀ ਇਕੱਠੇ ਹੁੰਦੇ ਸੀ। ਜਿਹੜਾ ਪੰਡਿਤ ਹੈ ਸ਼ਸਤਰ ਧਾਰੀ ਵੀ ਸੀ, ਵਿਦਿਆ ਕਾ ਵਿਚਾਰੀ ਵੀ ਸੀ। ਉਹ ਰਾਵਣ ਸੀਗਾ, ਵਿਦਿਆ ਕਾ ਵਿਚਾਰੀ ਵੀ ਹੈ, ਸ਼ਸਤਰ ਧਾਰੀ ਵੀ ਹੈ। ਅਸਲ ਦੇ ਵਿੱਚ ਪੁਰੋਹਿਤ ਜਿਹੜਾ ਲਫ਼ਜ਼ ਹੈ ਪੁਰੋਹਿਤ, ਪੰਡਿਤ ਰਾਜ ਕਰਦਾ ਰਿਹਾ ਸ਼ੁਰੂ ਚ, ਪਹਿਲਾਂ ਤੇ ਕੋਈ ਆਦਮੀ ਕਹਿੰਦਾ ਨਾ ਵੀ ਪੰਡਿਤ ਬਾਹਮਣ ਜਿਹੜਾ ਰਾਜ ਹੈ, ਜਾਂ ਰਾਵਣ ਦਾ ਚਲਿਆ ਗਿਆ ਪੰਡਿਤ ਦਾ ਰਾਜ, ਜਾਤੇ ਖਤਮ ਹੋ ਗਿਆ। ਪਰਸੁਰਾਮ ਛਤਰੀਆਂ ਦੇ ਖਿਲਾਫ ਰਿਹਾ, ਪਰਸੁਰਾਮ ਵੀ ਸ਼ਸਤਰਧਾਰੀ ਹੈ। ਇਹਦੀ ਇਹਨਾਂ ਨੇ ਹੋਰੇ ਕਹਾਣੀ ਬਣਾ ਲਈ ਵੀ ਉਹ ਸ਼ਸਤਰਧਾਰੀ ਕਿਉਂ ਹੈ, ਉਹ ਵੀ ਇਹਨਾਂ ਨੇ ਜਾਣ ਕੇ ਬਣਾਈ ਹੋਈ ਹੈ। ਪੁਰੋਹਿਤ ਜਿਹੜਾ ਲਫ਼ਜ਼ ਹੈ, ਪੁਰੋਹਿਤ ਰਾਜੇ ਦੇ ਪਥਾਇ ਲਫ਼ਜ਼ ਆਇਆ ਹੋਇਆ, ਉਹ ਲਫ਼ਜ਼ ਹੈ ਪਰੋਹਿਤ, ਦੂਸਰੇ ਦਾ ਭਲਾ ਕਰਨਾ, ਆਪਣਾ ਨਹੀਂ ਕਰਨਾ। ਰਾਜਾ ਹਮੇਸ਼ਾ ਹੀ ਦੂਸਰੇ ਦੇ ਭਲੇ ਵਾਸਤੇ ਹੁੰਦਾ, ਜਿਹੜਾ ਰਾਜਾ ਦੂਸਰੇ ਦੇ ਭਲੇ ਵਾਸਤੇ ਨਹੀਂ, ਉਹ ਰਾਜਾ ਨਹੀਂ ਹੈ, ਉਹ ਰਾਜਾ ਨਹੀਂ, ਉਹਨੂੰ ਰਾਜਾ ਨਹੀਂ ਮੰਨਿਆ ਜਾ ਸਕਦਾ, ਉਹ ਅਪਰਾਧੀ ਹੈ। ਰਾਜ ਤੇ ਬੈਠ ਕੇ ਜਿਹੜਾ ਕੰਮ ਨਹੀਂ ਕਰਦਾ, ਅਪਰਾਧੀ ਹੈ। ਰਾਜ ਤਾਂ ਉਹਨੂੰ ਦੂਸਰਿਆਂ ਦਾ ਹਿੱਤ ਕਰਨ ਵਾਸਤੇ ਦਿੱਤਾ, ਪਾਵਰ ਉਹਨੂੰ ਕਿਉਂ ਦਿੱਤੀ ਹੈ, ਦੂਸਰਿਆਂ ਦਾ ਭਲਾ ਕਰਨ ਵਾਸਤੇ ਦਿੱਤੀ ਹੈ। ਜੇ ਉਹ ਕਰਦਾ ਨਹੀਂ ਫਿਰ ਉਹ ਅਪਰਾਧੀ ਹੈ, ਫਿਰ ਬੇਦਰੀ ਤੇ ਵਿਪਰੀਤ ਹੈ ਨਾ, ਉਹ ਨਿਯਮ ਦੇ ਖਿਲਾਫ ਹੈ ਨਾ, ਉਹ ਕੁਦਰਤ ਦੇ ਨਿਯਮ ਦੇ ਖਿਲਾਫ ਹੈ ਗੱਲ। ਰਾਜ ਕਰਨਾ ਮਾੜਾ ਨਹੀਂ, ਪਰ ਉਹ ਭੁੱਲ ਕੇ ਮਾੜਾ, ਉਹਨੂੰ ਇਹ ਰਾਜ ਨਹੀਂ ਹੋ ਸਕਦਾ, ਭਗਤੀ ਨਹੀਂ ਹੋ ਸਕਦੀ। ਫਿਰ ਅੱਜ ਦੇ ਡੇਟ ਚ ਰਾਜ ਨਹੀਂ ਹੋ ਸਕਦਾ ਭਗਤੀ ਨੂੰ, ਸਮਾਂ ਹੁੰਦਾ, ਉਹ ਸਮਾਂ ਸੀਗਾ, ਜਾਂ ਸਮਾਂ ਫੇਰ ਆਊ, ਫਿਰ ਦੇਖੀ ਜਾਊ। ਰਾਜ ਦੀ ਇੱਛਾ ਰੱਖਣੀ ਮਾੜੀ ਹੈ, ਇੱਛਾ ਨਹੀਂ ਕਰਨ ਦਿੰਦੀ ਕੁਛ, ਜਿਹਨੂੰ ਇੱਛਾ ਹੀ ਨਹੀਂ ਹੈ ਉਹਦੇ ਗਲ ਪਿਆ ਢੋਲ ਵਜਾਊਗਾ, ਉਹ ਗਲ ਪਿਆ ਢੋਲ ਵਜਾਉਂਦਾ ਹੁੰਦਾ, ਉਹ ਨਹੀਂ ਕਰਦਾ ਹੁੰਦਾ ਰਾਜ। ਜਿਹਦੀ ਇੱਛਾ ਉਹਦੀ ਸੁਰਤ ਹੈ ਰਾਜ ਰਹੂ, ਉਹਦੀ ਭਗਤੀ ਚ ਕਿੱਥੇ ਲੱਗੂ, ਸਿੱਖੀ ਚ ਕਿੱਥੇ ਉਹਦੀ ਸੁਰਤ ਲੱਗੂ। ਦੋਵੇਂ ਕੰਮ ਪੰਡਿਤ ਕਰਦਾ ਸੀ, ਰਾਜ ਕਰਨ ਵਾਸਤੇ ਸ਼ਸਤਰ ਧਾਰੀ ਹੋਣਾ ਪਊਗਾ। ਕੀ ਹੋਇਆ ਉਹ ਤੋਂ ਬਾਅਦ, ਹੌਲੀ 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 ਹੌਲੀ, ਪਹਿਲਾਂ ਇਹਨਾਂ ਨੇ ਵਿਰੋਧ ਕੀਤਾ ਰਾਮਚੰਦਰ ਦਾ, ਤਿਲਗੜ ਨਹੀਂ ਦਿੱਤਾ ਪੰਡਿਤਾਂ ਨੇ ਵੀ ਇਹਨੇ ਬ੍ਰਹਮ ਹੱਤਿਆ ਦਾ ਦੋਸ਼ ਹੈ ਤੇ ਪੰਡਿਤ ਮਾਰਿਆ ਨੇ, ਬ੍ਰਾਹਮਣ ਮਾਰਿਆ, ਰਾਵਣ ਨੂੰ ਮਾਰਿਆ ਸੀ। ਆਖਰ ਜਦ ਇਹਨਾਂ ਦੀ ਪਾਵਰ ਖਤਮ ਹੋ ਗਈ, ਭੁੱਖੇ ਮਰਨ ਲੱਗੇ, ਹਥਿਆਰ ਸੁੱਟਦੇ ਪਏ, ਇਹਨਾਂ ਨੇ ਕੰਪਰੋਮਾਈਜ਼ ਕਰ ਲਿਆ ਰਾਜੇ ਨਾਲ। ਰਾਜੇ ਨੇ ਮੰਤਰੀ ਬਣਾ ਲਿਆ ਇਹਨਾਂ ਨੂੰ ਵੀ ਰਾਜ ਦਾ ਖਿਆਲ ਛੱਡ ਦੋ, ਮੰਤਰੀ ਬਣ ਜਾਓ। ਰਾਜ ਦਾ ਖਿਆਲ ਛੱਡਤਾ, ਮੰਤਰੀ ਬਣਾਤਾ, ਇੱਕ ਨਾਲ ਸ਼ਰਤ ਰੱਖਤੀ ਵੀ ਫੇਰ ਦੀ ਜਿਹੜੀ ਫਿਲੋਸਫੀ ਉਹ ਬਦਲਣੀ ਪਊਗੀ। ਕੁਬੇਰ ਦਾ ਰਾਜੇ ਨੂੰ ਰਾਜਾ ਮੰਨਦਾ ਨਹੀਂ, ਰਾਜੇ ਨੂੰ ਤਾਂ ਰਾਜਾ ਨਹੀਂ ਮੰਨਦਾ, ਫੇਰ ਗੁਰਬਾਣੀ ਦਾ ਰਾਜੇ ਨੂੰ ਰਾਜਾ ਨਹੀਂ ਮੰਨਦੀ। ਇਹ ਪ੍ਰਚਾਰ ਬਦਲੋ, ਇਹ ਭੁੱਖ ਦੇ ਦੋਖੇ ਪੰਡਿਤ ਨੇ ਵਾਟ ਪਾੜੀ ਹੈ, ਸਮਝਣ ਨੀ ਪੰਡਿਤ ਪਾੜੀ ਵਾਟ ਹੈ, ਕੰਪਰੋਮਾਈਜ਼ ਕਰ ਲਿਆ, ਢਿੱਡ ਨੇ ਕੰਪਰੋਮਾਈਜ਼ ਕਰਾ ਦਿੱਤਾ, ਖਰੀਦੇ ਗਏ ਪੰਡਿਤ। ਵਿਸ਼ਨੂੰ ਨੇ ਬ੍ਰਹਮ ਗਿਆਨੀ ਖਰੀਦ ਕੇ, ਇਹ ਬ੍ਰਾਹਮਣ ਸੀ ਪਹਿਲਾਂ, ਪੰਡਿਤ ਨਹੀਂ ਸੀ, ਬ੍ਰਾਹਮਣ ਤੋਂ ਪੰਡਿਤ ਹੋ ਗਏ। ਰੋਵੇ ਪੰਡਿਤ ਗਿਆਨ ਗਵਾਏ, ਗਿਆਨ ਗਵਾ ਲਿਆ, ਗਿਆਨ ਕਿਉਂ ਗਵਾ ਲਿਆ, ਗਿਆਨ ਗਵਾਇਆ ਦੂਜੇ ਪਾਇਆ ਗਰਭ ਗਲੇ ਵਿਖ ਖਾਇਆ, ਜ਼ਹਿਰ ਖਾਲੀ ਮਾਇਆ ਦੇ ਪਿੱਛੇ ਪੈ ਗਏ। ਹਰ ਅਸਰ ਨਾਦ ਵੇਦ ਨਹੀਂ ਭਾਵੇ ਸੁਣੀਏ ਗਹਿਰ ਕਬੀਰ, ਗਵਾਇਆ ਸਾਰਾ ਕੁਛ ਗਵਾ ਲਿਆ, ਪਰ ਲੋਕ ਗਵਾ ਲਿਆ, ਆਹ ਲੋਕ ਦੇਖ ਲਿਆ, ਜਿਹੜੇ ਆਹ ਲੋਕ ਦੇਖਦੇ ਨੇ ਪਰਲੋਕ ਗਵਾਇਆ ਜਾਂਦਾ, ਮਾਇਆ ਧਾਰੀਆਂ ਦਾ ਪਰਲੋਕ ਗਿਆ। ਆ ਲੋਕ ਵੀ ਦੁਖੀ ਹੋ ਰਹੇ ਨੇ ਐਵੇਂ ਲੱਗਦਾ ਉਹਨਾਂ ਨੂੰ ਸੁਖ ਹੈ ਲੋਕ ਚ ਵੀ ਨਹੀਂ ਹੁੰਦਾ ਇਹ ਲੋਕ ਜਾਂ ਕਿਸੇ ਨੂੰ ਸੁਖ ਹੈ ਉਹ ਨਹੀਂ ਇਹ ਤਾਂ ਐਵੇਂ ਭੁਲੇਖਾ ਜਦੋਂ ਇਹਨਾਂ ਨੇ ਕੰਪਰੋਮਾਈਜ਼ ਕਰ ਲਿਆ ਉੱਥੇ ਗਏ ਪੰਡਿਤ ਬਾੜੀ ਬਾਟ ਇਹਨਾਂ ਨੇ ਫਿਰ ਕੀ ਲਿਖਿਆ ਉਹ ਰਮਾਇਣ ਛੱਡ ਕੇ ਦੂਜੀ ਰਮਾਇਣ ਤਿਆਰ ਕਰਾਈ ਪਹਿਲੀ ਛੱਡ ਕੇ ਵਾਲਮੀਕ ਵਾਲੀ ਉਹ ਪੜ੍ਹਦਾ ਨਹੀਂ ਕੋਈ ਤਾਂ ਹੀ ਨਹੀਂ ਪੜ੍ਹਦੇ ਉਹ ਸਾਰੇ ਦੂਏ ਸ਼ਾਸਤਰ 18 ਪੁਰਾਣ ਲਿਖੇ ਦੁਬਾਰਾ ਤਿਆਰ ਕਰਾਏ ਨੇ ਵੇਦ ਛੱਡ ਦਿੱਤਾ ਵੇਦ ਦਾ ਪ੍ਰਚਾਰ ਛੱਡਤਾ ਵੇਦ ਦਾ ਪ੍ਰਚਾਰ ਭਗਤਾਂ ਨੇ ਸ਼ੁਰੂ ਕੀਤਾ ਸਮੇਂ ਸਮੇਂ ਸਿਰ ਭਗਤ ਕਰਦੇ ਰਹੇ ਨੇ ਉਹ ਸੱਚਾ ਧਰਮ ਵੇਦ ਹੈ ਬਾਕੀ ਤਾਂ ਧਰਮ ਝੂਠੇ ਨੇ ਸਾਰੇ ਵੇਦ ਵਾਲੇ ਧਰਮ ਆਪਣੇ ਸਿੱਖ ਮਤ ਹੈ ਇਹ ਗੁਰਮਤ ਹੈ ਜਿਹੜੀ ਵੇਦ ਵਾਲਾ ਧਰਮ ਹੈ ਵੇਦ ਧਰਮ ਹੈ ਤਾਂ ਹੀ ਵੇਦ ਰੀਤ ਹੁੰਦਾ ਨਾ ਕਹੂੰ ਵੇਦ ਰੀਤ ਕਹੂੰ ਦਾਸ ਵਿਪਰੀਤ ਇਹਦਾ ਪ੍ਰਚਾਰ ਉਲਟ ਕੀਤਾ ਇਹਨਾਂ ਨੇ ਵੇਦਾ ਜੀ ਖਤਰਨਾਕ ਪ੍ਰਚਾਰ ਹੈ ਅਸੀਂ ਵੇਦ ਛੱਡਤਾ ਸਾਡੇ ਗੱਲ ਚ ਫੂਕ ਮਾਰਤੀ ਵੇਦ ਤਾਂ ਪੰਡਤਾਂ ਦੇ ਹੁੰਦੇ ਨੇ ਮੂਰਖ ਜਿਹੜੇ ਇਹੋ ਜਿਹੇ ਨੇ ਸਪੋਕਸਮੈਨ ਵਰਗੇ ਜਗਿੰਦਰ ਸਿੰਘ ਵਰਗੇ ਪਾਗਲ ਟੋਲਾ ਜਿਹਨੂੰ ਪਤਾ ਹੀ ਨਹੀਂ ਧਰਮ ਕੀ ਹੁੰਦਾ ਉਹਨਾਂ ਨੂੰ ਅਲਰਜੀ ਹੋ ਗਈ ਵੇਦ ਤੇ ਵੇਦ ਇੱਕ ਐਸੀ ਚੀਜ਼ ਹੈ ਗੁਰਬਾਣੀ ਦੇ ਵਿੱਚ ਵੇਦ ਦੀ ਕਿਤੇ ਡੁੰਡਿਆਰੀ ਕੀਤੀ ਹੋਈ ਉਹ ਕਹਿੰਦੇ ਵੇਦਾਂ ਮੈਂ ਨਾਮ ਉੱਤਮ ਸੁਣਿਆ ਨਾ ਹੀ ਫਿਰ ਜੋ ਵੇਤਾ ਲਿਆ ਪੰਡਿਤ ਨੂੰ ਕਿਹਾ ਨਾਮ ਉੱਤਮ ਕਿਹਾ ਸੀ ਉਹ ਤਾਂ ਛੱਡ ਦਿੱਤਾ ਤਾਂ ਮਾਇਆ ਤੁਹਾਨੂੰ ਉੱਤਮ ਸਮਝ ਲਿਆ ਲਕਸ਼ਮੀ ਦੀ ਪੂਜਾ ਕਰਨ ਲੱਗ ਗਿਆ ਧਨ ਦੀ ਪੂਜਾ ਕਰਨ ਲੱਗ ਗਿਆ ਜੇ ਗਿਆਨਵਾਨ ਸੀ ਤੇਰਾ ਨਾਮ ਧਨ ਸੀ ਗਿਆਨੀਆਂ ਦਾ ਧਨ
ਨਾਮ ਹੈ
ਗਿਆਨ ਗਵਾ ਲਿਆ ਹੁਣ ਤੇਰਾ ਧਨ ਸੰਸਾਰੀ ਧਨ ਹੋ ਗਿਆ ਇਹ ਤਾਂ ਰਾਜਿਆਂ ਦਾ ਧਨ ਸੀ ਵਿਸ਼ਨੂੰ ਦਾ ਧਨ ਸੀ ਇਹ ਬ੍ਰਾਹਮਣ ਦਾ ਧਨ ਨਹੀਂ ਸੀ ਕੀ ਕਹਿ ਰਿਹਾ ਕਬੀਰ ਕੌਰ ਪੰਡਿਆ ਕੱਬ ਕੇ ਬਾਹਮਣ
ਹੋਏ
ਉਹ ਤੂੰ ਮੁੜ ਕੇ ਬ੍ਰਾਹਮਣ ਆਪਣੇ ਆਪ ਨੂੰ ਫਿਰ ਕਹਿਣ ਲੱਗ ਗਿਆ ਯਾਰ ਕਾਤੇ ਹੋ ਗਿਆ ਤੂੰ ਫਿਰ ਬ੍ਰਾਹਮਣ ਬ੍ਰਾਹਮਣ ਹੋ ਗਿਆ ਤਾਂ ਫਿਰ ਗਿਆਨ ਦੀ ਗੱਲ ਕਰ ਬ੍ਰਾਹਮਣ ਕਹਿ ਕਹਿ ਜਨਮ ਮਤ ਖੋਏ ਕਿਉਂ ਜਨਮ ਖਰਾਬ ਕਰਦੇ ਬ੍ਰਾਹਮਣ ਕਹੀ ਜਾਂਦੇ ਆਪਣੇ ਆਪ ਨੂੰ ਜਿਵੇਂ ਅਸੀਂ ਸਿੱਖ ਕਹੀ ਜਾਂਦੇ ਸਿੱਖੀ ਤੋਂ 1000 ਕੋ ਦੂਰ ਖੜੇ ਹਾਂ ਕਹੀ ਜਾਂਦੇ ਅਸੀਂ ਸਿੱਖਾਂ 1000 ਸਿੱਖੀ ਦੇ ਵਿਰੋਧ ਖੜੇ ਹਾਂ ਕਹੀ ਜਾਂਦੇ ਅਸੀਂ ਸਿੱਖ ਇਹ ਉਹੀ ਪੰਡਤ ਵਾਲੀ ਗੱਲ ਹੈ ਬ੍ਰਾਹਮਣ ਵਾਲੀ ਗੱਲ ਹੈ ਬ੍ਰਹਮ ਗਿਆਨ ਇਹ ਤੇ ਚੱਲਣਾ ਬਹੁਤ ਔਖਾ ਮਾਇਆ ਨਹੀਂ ਚੱਲਣ ਦਿੰਦੀ ਜਿਹੜਾ ਗੋਲਕ ਵੱਲ ਚਾਕੂਗਾ ਮਾਇਆ ਵੱਲ ਚਾਕੂਗਾ ਰਾਜ ਵੱਲ ਚਾਕੂਗਾ ਦੁਨੀਆਂ ਦੀ ਵਡਿਆਈ ਵੱਲ ਚਾਕੂਗਾ ਇਹ ਪੈਰਾ ਨਹੀਂ ਦੇ ਸਕਦਾ ਭਗਤਾਂ ਨੇ ਦਿੱਤਾ ਪੈਰ ਰਵਿਦਾਸ ਨੇ ਦਿੱਤਾ ਪੈਰ ਤਨੇ ਨੇ ਦਿੱਤਾ ਪੈਰ ਕਿੰਨਾ ਕੁ ਅਮੀਰ ਸੀ ਇਹ ਪਹਿਰਾ ਦੇਣਾ ਬਹੁਤ ਔਖਾ ਹਾਂ ਮਾਇਆ ਵੀ ਰਹੀ ਹੈ ਮਾਇਆ ਤਾਂ ਵੀ ਕੋਈ ਗੱਲ ਨੀ ਛੱਡ ਵੀ ਐ ਦਿੱਤੀ ਪਤਾ ਹੀ ਨੀ ਕਿਵੇਂ ਛੱਡਤੀ ਜਾਨਾਨਪੁਰ ਸਾਹਿਬ ਛੱਡਿਆ ਪਰਵਾਹ ਨੀ ਕੀਤੀ ਪਰ ਉਹ ਨੀ ਛੱਡਿਆ ਆਪਣਾ ਕੰਪਰੋਮਾਈਜ਼ ਨੀ ਕੀਤਾ ਹੈ ਝੂਠ ਨਾਲ ਕੰਪਰੋਮਾਈਜ਼ ਸੱਚ ਦੇ ਨਾਲ ਜੁੜੇ ਸੱਚ ਨਾਲ ਰਹੇ ਪ੍ਰਚਾਰ ਸੱਚ ਦਾ ਹੀ ਕਰਨਾ ਫਿਰ ਕੀ ਹੋਇਆ ਤਾਂ ਦਸਮ ਪਾਤਸ਼ਾਹ ਨੇ ਕਿਹਾ ਕਿ ਇਹ ਧਰਮ ਨਹੀਂ ਹੋ ਸਕਦਾ ਚੱਲ ਸਕਦਾ ਪਰਮੇਸ਼ਰ ਨੇ ਕਿਹਾ ਸ਼ਸਤਰਾਂ ਬਿਨਾਂ ਨਹੀਂ ਚੱਲਣਾ ਹੈ ਤਾਂ ਖਾਲਸਾ ਸ਼ਸਤਰਧਾਰੀ ਬਣਾਇਆ ਪੜ੍ਹਨਾ ਤਾਂ ਸ਼ਸਤਰ ਸੁੱਟ ਗਿਆ ਸੀ ਉਹਨੇ ਕਿਹਾ ਸ਼ਸਤਰ ਪਹਿਲਾਂ ਸ਼ਸਤਰ ਸੁੱਟ ਫਿਰ ਆਊਗਾ ਵਿਸ਼ਨੂੰ ਕਹਿੰਦਾ ਸ਼ਸਤਰ ਆਪਣੇ ਕੋਲ ਰੱਖ ਲੈ ਧਰਮ ਉਹਨੂੰ ਸੰਭਾਲਤਾ ਜਿੰਨਾ ਚਿਰ ਧਰਮ ਸ਼ਸਤਰਧਾਰੀ ਨਹੀਂ ਰਹੂਗਾ ਇਹ ਤੁਹਾਨੂੰ ਬਚਣ ਆਉਣ ਦਊਗਾ ਧਰਮ ਦੇ ਵਿਰੋਧੀ ਨੇ ਸਾਰੀ ਦੁਨੀਆ ਧਰਮ ਕਿਵੇਂ ਬਚੂਗਾ ਸੱਚ ਧਰਮ ਨੂੰ ਨਹੀਂ ਕੋਈ ਬਚਣ ਦਿੰਦਾ ਬਗੈਰ ਸ਼ਸਤਰਾਂ ਤੇ ਸ਼ਿਵਜੀ ਕਹਿੰਦੇ ਤਰਸੂਲ ਨਹੀਂ ਬੈਠਾ ਬਈ ਉਹਨੂੰ ਕੀ ਲੋੜ ਹੈ ਉਹਨੇ ਤਾਂ ਰਾਜਮਨੀ ਕਰਨਾ ਉਹਨੂੰ ਵੀ ਵਿਸ਼ਨੂੰ ਤੋਂ ਖਤਰਾ ਹੈ ਰਾਜਾ ਉਹ ਵਿਸ਼ਨੂੰ ਕਹਿੰਦੇ ਹਥਿਆਰ ਨਹੀਂ ਖੜਾ ਉਹ ਕਹਿੰਦੇ ਨੇ ਉਹਦੇ ਕੋਲ ਹਥਿਆਰ ਕ੍ਰਿਸ਼ਨ ਕੋ ਕਹਿੰਦੇ ਨੇ ਰਾਮਚੰਦਰ ਕੋ ਕਹਿੰਦੇ ਨੇ ਹਥਿਆਰ ਸੱਚ ਧਰਮ ਦੇ ਖਿਲਾਫ ਨੇ ਹਥਿਆਰ ਉਹਨਾਂ ਦੇ ਹੱਕ ਜਿਹੜੇ ਨਾਲ ਦੱਸਦੇ ਹਥਿਆਰ ਸਾਰੀਆਂ ਮਤਾਂ ਸੱਚ ਦੇ ਖਿਲਾਫ ਨੇ ਨਹੀਂ ਆਣ ਚਰਚਾ ਕਰ ਲੈਣ ਉਹਨਾਂ ਦੇ ਗ੍ਰੰਥਾਂ ਚੋਂ ਅਸੀਂ ਸਾਬਤ ਕਰ ਦਾਂਗੇ ਖਿਲਾਫ ਨੇ ਸ਼ਿਵ ਜੀ ਵੀ ਖਿਲਾਫ ਹੈ ਤੇ ਵਿਸ਼ਨੂੰ ਵੀ ਖਿਲਾਫ ਹੈ ਉਹ ਤਾਂ ਸਾਬਤ ਹੋ ਜਾਂਦਾ ਇਹਨਾਂ ਵਾਲਾ ਤਾਂ ਬ੍ਰਹਮਾ ਵੀ ਖਿਲਾਫ ਹੈ ਜਿਹੜਾ ਇਹਨਾਂ ਵਾਲਾ ਬ੍ਰਹਮ ਉਹ ਵੀ ਖਿਲਾਫ ਹੈ ਸੱਚ ਤੇ ਉਹ ਬ੍ਰਹਮਾ ਪੜਤੇ ਹੈ ਬ੍ਰਹਮਾ ਇਹਨਾਂ ਦਾ ਹੋਰ ਬ੍ਰਹਮ ਕੌਣ ਹੈ ਇਹਨਾਂ ਦਾ ਬ੍ਰਹਮਾ ਕੌਣ ਹੈ ਪੜਤ ਹੈ ਉਹ ਵੀ ਖਿਲਾਫ ਹੈ ਛਤਰੀ ਕੌਣ ਹੈ ਛਤਰੀ ਹੈ ਰਾਜਾ ਇਹ ਤਿੰਨੇ ਖਿਲਾਫ ਨੇ ਤਾਂ ਦਸਮ ਪਾਤਸ਼ਾਹ ਨੇ ਉਹਨਾਂ ਪਰਮੇਸ਼ਰ ਨੇ ਕਿਹਾ ਪੰਥ ਚਲਾ ਤੂੰ ਨਹੀਂ ਚਲੇ ਇਹਨਾਂ ਨੇ ਜਿਉਣ ਦੇਣਾ ਭਗਤ ਪੈਦਾ ਹੋਏ ਜਦ ਮਿੱਟੀ ਪਾਤੀ ਚਲਣ ਨਹੀਂ ਦਿੱਤਾ ਪੰਥ ਤਾਂ ਚਲਾਇਆ ਇਹ ਪੰਥ ਚਲਾ ਫਿਰ ਕਿਹਾ ਪੰਥ ਚਲਾ ਤਬ ਜਗਤ ਮੈਂ ਜਬ ਤੁਮ ਕਰੋ ਔਰਗਨਾਈਜੇਸ਼ਨ ਬਣਾਈ ਇਹ ਔਰਗਨਾਈਜੇਸ਼ਨ ਹਮਲਾਵਰ ਨਹੀਂ ਹੈ ਡਿਫੈਂਸ ਵਾਸਤੇ ਨੇ ਸ਼ਸਤਰ ਪ੍ਰਚਾਰ ਕਰਨਾ ਪ੍ਰਚਾਰ ਦਾ ਜੇ ਮੂੰਹ ਬੰਦ ਕਰੇ ਮੂੰਹ ਨਹੀਂ ਬੰਦ ਕਰਨਾ ਸ਼ਸਤਰ ਵੀ ਨਹੀਂ ਚਲਾਉਣਾ ਜੇ ਉਹ ਸ਼ਸਤਰ ਚਲਾ ਕੇ ਮੂੰਹ ਬੰਦ ਕਰਦੇ ਨੇ ਫਿਰ ਡਿਫੈਂਸ ਵਾਸਤੇ ਕੁਛ ਵੀ ਕਰ ਲਈ ਜਿੰਨਾ ਚਿਰ ਉਹ ਸ਼ਸਤਰ ਦੇ ਬਾਹਰ ਕਰਦੇ ਨਹੀਂ ਉਹਨਾਂ ਚਿਰ ਅਸੀਂ ਨਹੀਂ ਕਰ ਸਕਦੇ ਕਿਸੇ ਦਾ ਵੀ ਨਹੀਂ ਕਰ ਸਕਦੇ ਗੱਲ ਵੀ ਜਿਹੜੀ ਕਰਨੀ ਹੈ ਉਹ ਹੱਕ ਇਨਸਾਫ਼ ਦੀ ਉਹ ਕਰਨੀ ਹੈ ਚੁੰਮੀ ਗੱਲ ਵੀ ਨਹੀਂ ਕਰਨੀ ਸਾਡੇ ਚੁੰਮੀ ਗੱਲ ਕਰਦੇ ਨੇ ਚੁੰਮੀ ਗੱਲ ਨਹੀਂ ਕਰੀਦੀ ਹੁੰਦੀ ਧਰਮ ਤਾਂ ਸਿੱਖਿਆ ਦੇਣੀ ਹੁੰਦੀ ਹੈ ਸਿੱਖਿਆ ਚੁੰਮੀ ਗੱਲ ਦਾ ਕੀ ਮਤਲਬ ਤਾਨਾ ਵੜਾ ਨਹੀਂ ਹੁੰਦਾ ਉਹ ਮਜ਼ਾਕ ਸੀਗਾ ਜੀ ਅਕਬੀਰ ਨੇ ਗੱਲ ਕੌਰੇ ਪੰਡੀਆਂ ਬਾਹਮਣ ਕਪਕੇ ਹੋਏ ਬ੍ਰਾਹਮਣ ਸੋਚੋ ਬ੍ਰਹਮ ਵਿਚਾਰਿਆ ਬ੍ਰਾਹਮਣ ਤਾਂ ਜੇ ਬ੍ਰਹਮ ਵਿਚਾਰੇ ਤਾਂ ਹੀ
ਕਹੂੰ ਸ਼ਸਤਰ ਧਾਰੀ ਕਹੂੰ ਵਿਦਿਆ ਕੇ ਵਿਚਾਰੀ
ਕਹੂੰ ਵਿਦਿਆ ਕੇ ਵਿਚਾਰੀ ਕਿਤੇ ਵਿਦਿਆ ਦਾ ਵਿਚਾਰੀ ਹੈ ਹੁਣ ਸ਼ਸਤਰ ਧਾਰੀ ਔਰ ਵਿਦਿਆ ਦਾ ਵਿਚਾਰੀ ਸਾਡੇ ਖਾਲਸਾ ਇਕੱਠਾ ਹੀ ਹੈ ਤਾਂ ਇਹ ਕਹਿ ਸੱਤਰ ਸਮੇਂ ਕਰਤ ਵਿਪਨ ਕੀ ਦਸਮ ਪਾਸ਼ਾ ਕਹਿ ਰਹੇ ਨੇ ਪੰਡਿਤ ਨੂੰ ਕਹਿ ਰਹੇ ਨੇ ਕਿ ਜਿਹੜੇ ਛਤਰੀ ਨੇ ਵਿਪਰਾਲੇ ਕੰਮ ਦੇ ਤੇਰਾਂ ਨੂੰ ਹੈ ਇਹਨੂੰ ਕਟਾਸ਼ ਕਿਰਪਾ ਕੇ ਨਿਹਾਰੋ ਹੁਣ ਕਿਰਪਾ ਦ੍ਰਿਸ਼ਟੀ ਕਰ ਤੈਨੂੰ ਹੁਣ ਤੇ ਦਾਨ ਦੇਣ ਦਾ ਬਥੇਰਾ ਹੁਣ ਮੇਰਾ ਦਾਨ ਦੇਣ ਨੂੰ ਕਿਸੇ ਹੋਰ ਨੂੰ ਜੀ ਨਹੀਂ ਕਰਦਾ ਸਮਝਿਆ ਨੀ ਕਹਿੰਦਾ ਦਾਨ ਦਿਓ ਇਹਨੀ ਹੀ ਕੋ ਭਲੋ ਕਹਿੰਦਾ ਹੁਣ ਦਾਨ ਦੇਣਾ ਮੈਨੂੰ ਇਹਨਾਂ ਨੂੰ ਚੰਗਾ ਲੱਗਦਾ ਮੇਰੇ ਦਿਲ ਨੂੰ ਐ ਚੰਗਾ ਲੱਗਦਾ ਜਿਹੜਾ ਖਾਲਸਾ ਇਹਦੀ ਉਹ ਸੇਵਾ ਕਰਨਾ ਮੈਂ ਜਿਹੜਾ ਦਾਨ ਲੋ ਦੇਣਾ ਨਾ ਪੰਡਤ ਨੂੰ ਇਹਨਾਂ ਦੀ ਉਹ ਸੇਵਾ ਕਰਨਾ ਦਾਨ ਦਿਓ ਇਹਨੀ ਹੀ ਕੋ ਭਲੋ ਔਰ ਆਨ ਕੋ ਦਾਨ ਲਾਗਤ ਨੀਕੋ ਹੋਰ ਨੂੰ ਦਿੱਤਾ ਹੋਇਆ ਦਾਨ ਮੈਨੂੰ ਚੰਗਾ ਨਹੀਂ ਲੱਗਦਾ ਮੇਰਾ ਮਨ ਨਹੀਂ ਬਣਦਾ ਔਰ ਆਗੇ ਫਲਾ ਇਹਨੀ ਹੀ ਕੋ ਦਿਓ ਕਹਿੰਦੇ ਅੱਗੇ ਬਾਤ ਨੂੰ ਵੀ ਫੜੋ ਤਾਂ ਇਹਨਾਂ ਨੂੰ ਦਿਓ ਹੱਕਦਾਰ ਨੇ ਜਿਹੜਾ ਲੜਾਈ ਲੜੂ ਸੱਚਦੀ ਉਹੀ ਹੱਕਦਾਰ ਹੈ ਦੂਆ ਕੌਣ ਹੱਕਦਾਰ ਹੈ ਆਗੇ ਫਲਾ ਇਹਨੀ ਹੀ ਕੋ ਦਿਓ ਇਹ ਤਾਂ ਲਾ ਦੇਣਗੇ ਠਿਕਾਣੇ ਸੱਚ ਦੀ ਲੜਾਈ ਤੇ ਹੋਰ ਕਿਸੇ ਨੇ ਲਾਉਣਾ ਹੈ ਇਹਨੀ ਹੀ ਕੋ ਦਿਓ ਜੱਗ ਮੈਂ ਜਸ ਔਰ ਦਿਓ ਸਭ ਪੀਕੋ ਹੋਰ ਨੂੰ ਦਵੋਗੇ ਜੱਗ ਦਾ ਜਸ ਤਾਂ ਹੋਊਗਾ ਜ਼ਰੂਰ ਜੁੜੋ ਹੋਰ ਨੂੰ ਦਾਨ ਦਿੱਤੇ ਤਾਂ ਸੰਸਾਰੀ ਜਸ ਹੋਊਗਾ ਦਰਗਾਹ ਦਾ ਜਸ ਨਹੀਂ ਹੋਣਾ ਸੰਸਾਰ ਦਾ ਜਸ ਫਿੱਕਾ ਜਸ ਹੁੰਦਾ ਫਿੱਕਾ ਰੰਗ ਹੈ ਨਾ ਥੋੜੇ ਦਿਨ ਦਾ ਹੁੰਦਾ ਜੱਗ ਮੈਂ ਜਸ ਔਰ ਦਿਓ ਸਭ ਫੀਕੋ ਮੋਗ ਰਹਿ ਮੋ ਤਨ ਤੇ ਮਨ ਤੇ ਸਿਰ ਲੋ ਤਨ ਤੇ ਸਭ ਹੀ ਇਨਹੀ ਕੋ ਪਾਈ ਕਹਿੰਦਾ ਮੈਂ ਆਪਣੇ ਘਰ ਦਾ ਤਨ ਮਨ ਧਨ ਔਰ ਮੇਰਾ ਸਿਰ ਮੈਂ ਤਾਂ ਦੇਤਾ ਇਹਨਾਂ ਨੂੰ ਤੁਸੀਂ ਜਿਹਨਾਂ ਦੇਣਾ ਦਿਓ ਨਹੀਂ ਦੇਣਾ ਨਾ ਦਿਓ ਵਸੀਅਤ ਕਰਤੀ ਖਾਲਸੇ ਨੂੰ ਇਹ ਵਸੀਅਤ ਦਿਖਾ ਕੇ ਉਹ ਕਲਮ ਜਿੱਤਿਆ ਸੀ ਲਾਹੌਰ ਵਾਲਾ ਦਸਮ ਗ੍ਰੰਥ ਦੇ ਵਿੱਚ ਪਈ ਹੈ ਵਸੀਅਤ ਤਿੰਨ ਸਵਈਏ ਨੇ ਪੜਾਂਗੇ ਫਿਰ ਇਹਦੇ ਵਿੱਚ ਹੈ ਵਿਚਾਲੇ ਦਸਮ ਗ੍ਰੰਥ ਦੇ ਵਸੀਅਤ ਤਿੰਨ ਸਵਈਏ ਨੇ ਸੈਂਟਰ ਚ ਆਉਂਦੇ ਨੇ ਹਾਂਜੀ
ਕਹੂੰ ਮਾਰਤ ਆਹਾਰੀ ਕਹੂੰ ਨਾਰਕੇ ਨਕੇਤ ਹੋ
ਕਹੂੰ ਮਾਰਤ ਆਹਾਰੀ ਕੀ ਕਰਦਾ ਸ਼ਸਤਰ ਧਾਰੀ ਹੋ ਕੇ ਸ਼ਿਕਾਰ ਖੇਡਦਾ ਗੁਰੂ ਸ਼ਿਕਾਰ ਨਹੀਂ ਖੇਡਦੇ ਰਹੇ ਕੌਣ ਕਹਿੰਦੇ ਮਾਸ ਨਹੀਂ ਕਹਿੰਦੇ ਅਮਾਰਤ ਆਹਾਰੀ ਲਿਖਿਆ ਹੋਇਆ ਇਹ ਤਾਂ ਸਾਧਾਂ ਦਾ ਪ੍ਰਚਾਰ ਕੀਤਾ ਹੋਇਆ ਔਰ ਪੰਡਤਾਂ ਦਾ ਰਲ ਕੇ ਵੀ ਇਹਨਾਂ ਨੂੰ ਆਪਣੇ ਵਰਗੇ ਹੀ ਬਣਾ ਲੋ ਕਹੂੰ ਮਾਰਤ ਆਹਾਰੀ
ਕਹੂੰ ਨਾਰਕੇ ਨਕੇਤ ਹੋ
ਕਹੂੰ ਨਾਰਕੇ ਨਕੇਤ ਹੋ ਉਹੀ ਘਰ ਵਾਲਿਆਂ ਦਾ ਆਸ਼ਰਾ ਬੱਚਿਆਂ ਦਾ ਆਸ਼ਰਾ
ਕਹੂੰ ਮਾਰਤ ਆਹਾਰੀ ਕਹੂੰ ਨਾਰ ਕਿਨ ਕੇ
ਹਾਂ ਨਾਰ ਕਿਨ ਕੇ ਤੋਂ
ਕਹੂੰ ਦੇਵ ਬਾਣੀ